ਸਤਨਾਮ ਵਾਹਿਗੁਰੂ ਸਾਹਿਬ ਜੀਓ ਗੁਜਰੀ ਮਹੱਲਾ ਪੰਜਵਾ ਨਾਮ ਨਿਧਾਨ ਜੈਨ ਜਨ ਜਪਿਓ ਤਿਨਕੇ ਬੰਧਨ ਕਾਟੇ ਕਾਮ ਕ੍ਰੋਧ ਮਾਇਆ ਬਿਖ ਮਮਤਾ ਇਹ ਵਿਆਦ ਤੇ ਹਟੇ ਨਾਮ ਨਿਧਾਨ ਜਿਨ ਜਨ ਜਪਿਓ ਤਿਨਕੇ ਬੰਧਨ ਕਾਟੇ ਕਾਮ ਕ੍ਰੋਧ ਮਾਇਆ ਬਿਖ ਮਮਤਾ ਇਹ ਵਿਆਦ ਤੇ ਹਟੇ ਹਰ ਜਸ ਸਾਧ ਸੰਗ ਮਿਲ ਗਾਇਓ ਗੁਰ ਪ੍ਰਸਾਦ ਭਇਓ ਮਨ ਨਿਰਮਲ ਸਰਬ ਸੁਖਾ ਸੁਖ ਪਾਇਓ ਰਹਾਉ ਜੋ ਕਿਛ ਕੀਓ ਸੋਈ ਭਲ ਮਨ ਐਸੀ ਭਗਤ ਕਮਾਨੀ ਮਿੱਤਰ ਸਤਰ ਸਭ ਏਕ ਸਮਾਨੇ ਜੋਗ ਜੁਗਤ ਨੀਸਾਨੀ ਪੂਰਨ ਪੂਰ ਰਹਿਓ ਸਰਬ ਥਾਈ ਆਨ ਨ ਕਤਹੂੰ ਜਾਤਾ ਘਟ ਘਟ ਅੰਤਰ ਸਰਬ ਨਿਰੰਤਰ ਰੰਗ ਰਵਿਓ ਰੰਗ ਰਾਤਾ ਭਏ ਕਿਰਪਾਲ ਦਇਆਲ ਗੋਪਾਲਾ ਤਾਂ ਨਿਰਭੈ ਕੈ ਘਰ ਆਇਆ ਕਲ ਕਲੇਸ਼ ਮਿਟੇ ਖਿਨ ਭੀਤਰ ਨਾਨਕ ਸਹਿਜ ਸਮਾਇਆ ਭਏ ਕਿਰਪਾਲ ਦਇਆਲ ਗੋਪਾਲਾ ਤਾਂ ਨਿਰਭੈ ਕੈ ਘਰ ਆਇਆ ਕਲ ਕਲੇਸ਼ ਮਿਟੇ ਖਿਨ ਭੀਤਰ ਨਾਨਕ ਸਹਿਜ ਸਮਾਇਆ ਗੁਜਰੀ ਮਹੱਲਾ ਪੰਜਵਾ ਨਾਮ ਨਿਧਾਨ ਜਿਨ ਜਨ ਜਪਿਓ ਤਿਨਕੇ ਬੰਧਨ ਕਾਟੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ, ਜਿੱਥੇ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ ਉੱਥੇ ਹਮੇਸ਼ਾ ਲਈ ਸੁਰਬਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਉਸ ਪਾਵਨ ਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਗੁਜਰੀ ਰਾਗ ਦੇ ਅੰਦਰ ਕਥਾ ਚੱਲ ਰਹੀ ਹੈ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਬਾਣੀ ਕੇ ਬੋਹਿਤ ਮਹਾਨ ਪਰਉਪਕਾਰੀ ਸਤਿਗੁਰੂ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ, ਹਰ ਜਸ ਸਾਧ ਸੰਗ ਮਿਲ ਗਾਇਓ ਗੁਰਪ੍ਰਸਾਦ ਪਇਓ ਮਨ ਨਿਰਮਲ ਸਰਬ ਸੁਖਾਂ ਸੁਖ ਪਾਇਓ ਰਹਾਉ। ਇਹਨਾਂ ਸਿਧਾਂਤ ਰੂਪ ਪੰਕਤੀਆਂ ਅੰਦਰ ਸਾਧ ਸੰਗਤ ਤੇ ਗੁਰੂ ਦੀ ਮਹਿਮਾ ਉਚਾਰਨ ਕੀਤੀ ਹੈ। ਐ ਗੁਰਮੁਖੋ, ਹਰ ਜਾ ਸਾਧ ਸੰਗਤ ਮਿਲ ਗਾਇਓ। ਜਿਸਨੇ ਸਾਧ ਸੰਗਤ ਦੇ ਨਾਲ ਮਿਲ ਕੇ ਅਥਵਾ ਗੁਰੂ ਦੀ ਸੰਗਤ ਨਾਲ ਮਿਲ ਕੇ ਅਕਾਲ ਪੁਰਖ ਵਾਹਿਗੁਰੂ ਦਾ ਜਸ ਕੀਰਤਨ ਗਾਇਆ ਹੈ, ਗੁਰਪ੍ਰਸਾਦ ਭਇਓ ਮਨ ਨਿਰਮਲ, ਗੁਰੂ ਦੀ ਕਿਰਪਾ ਨਾਲ ਉਸਦਾ ਮਨ ਨਿਰਮਲ ਹੋ ਗਿਆ, ਉਸਦਾ ਮਨ ਪਵਿੱਤਰ ਹੋ ਗਿਆ, ਸਰਬ ਸੁਖਾਂ ਸੁਖਾਂ ਸੁਖ ਪਾਇਓ। ਹਜ਼ੂਰ ਕਹਿੰਦੇ ਨੇ ਉਹਨੇ ਸਾਰੇ ਸੁਖਾਂ ਵਿੱਚੋਂ ਵੱਡਾ ਸੁਖ ਆਤਮਕ ਸੁਖ ਪ੍ਰਾਪਤ ਕਰ ਲਿਆ, ਅਥਵਾ ਸਰਬ ਸੁਖਾਂ ਸੁਖ ਪਾਇਓ, ਉਹਨੇ ਸਾਰੇ ਸੁਖ ਹੀ ਸੁਖ ਪ੍ਰਾਪਤ ਕਰ ਲਏ। ਇਹ ਵੀ ਅਰਥ ਕੁਛ ਵਿਦਵਾਨਾਂ ਨੇ ਕੀਤਾ ਹੈ। ਲਓ ਹੁਣ ਆਰੰਭ ਤੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਧ ਸੰਗਤ ਤੇ ਗੁਰੂ ਦੀ ਮਹਿਮਾ ਦਾ ਮਹਾਤਮ ਪ੍ਰਗਟਾਰੇ ਹਨ। ਸੰਗਤਾਂ ਪ੍ਰੇਮ ਨਾਲ ਬਾਣੀ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਨਾਮ ਨਿਧਾਨ ਜਿਨ ਜਨ ਜਪਿਓ ਤਿਨਕੇ ਬੰਧਨ ਕਾਟੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ, ਗੁਰਮੁਖੋ ਜਿਸ ਜਨ ਗੁਰਸਿੱਖ ਮਾਈ ਭਾਈ ਨੇ ਨਾਮ ਰੂਪ ਖਜ਼ਾਨੇ ਨੂੰ ਜਪਿਆ ਹੈ, ਭਾਵ ਸਾਧ ਸੰਗਤ ਵਿੱਚ ਆ ਕੇ ਗੁਰੂ ਦੀ ਮਿਹਰ ਦੇ ਪਾਤਰ ਹੋ ਕੇ ਜਿਸ ਮਨੁੱਖ ਨੇ ਜਿਸ ਇਨਸਾਨ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਰੂਪੀ ਨਿਧਾਨ ਨੂੰ ਜਪਿਆ ਹੈ, ਤਿਨਕੇ ਬੰਧਨ ਕਾਟੇ, ਫਿਰ ਉਹਨਾਂ ਦੇ ਸਾਰੇ ਬੰਧਨ ਅਕਾਲ ਪੁਰਖ ਵਾਹਿਗੁਰੂ ਨੇ ਕੱਟ ਦਿੱਤੇ।
ਕਾਮ ਕ੍ਰੋਧ ਮਾਇਆ ਬਿਖ ਮਮਤਾ ਇਹ ਵਿਆਦ ਤੇ ਹਾਟੇ।
ਲੋ ਹੋਰ ਕੀ ਲਾਭ ਹੋਇਆ? ਹਜ਼ੂਰ ਕਹਿੰਦੇ ਨੇ ਕਾਮ ਤੇ ਕ੍ਰੋਧ ਮਾਇਆ ਬਿਖ ਵਿਸ਼ੇ ਸ਼ਬਦ ਸਪਾਰਸ ਰੂਪ ਰਾਸ ਗੰਧ ਤੇ ਮਮਤਾ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ ਮਨਮੋਹ ਖਾਧੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿਤ ਲਾਇਆ। ਮਮਤਾ ਦਾ ਅਰਥ ਹੈ ਜਿਹੜੀ ਝੂਠੀ ਮਾਇਆ ਦੀ ਮਮਤਾ ਮੇਰ ਸੀ ਇਹ ਵਿਆਹ ਤੇ ਹਟੇ। ਇਹ ਬਿਮਾਰੀਆਂ ਤੋਂ ਵੀ ਹਟੇ ਦਾ ਅਰਥ ਅਸੀਂ ਹਟ ਗਏ ਹਾਂ, ਇਹਨਾਂ ਬਿਮਾਰੀਆਂ ਤੋਂ ਵੀ ਬਚ ਗਏ ਹਾਂ ਜਿਹੜੇ ਗੁਰਸਿੱਖ ਮਾਈ ਭਾਈ ਵਾਹਿਗੁਰੂ ਦੇ ਨਾਮ ਨੂੰ ਜਪਦੇ ਹਨ, ਜਿੱਥੇ ਉਹਨਾਂ ਦੇ ਸਾਰੇ ਬੰਧਨ ਕੱਟੇ ਜਾਂਦੇ ਨੇ ਉੱਥੇ ਕਾਮ ਕ੍ਰੋਧ ਆਦਿਕ ਵਿਕਾਰ ਮਾਇਆ ਤੇ ਬਿਖ ਵਿਸ਼ੇ ਤੇ ਮਾਇਆ ਦੀ ਮਮਤਾ ਇਹਨਾਂ ਬਿਮਾਰੀਆਂ ਤੋਂ ਵੀ ਉਹ ਬਚ ਗਏ ਨੇ, ਇਹਨਾਂ ਬਿਮਾਰੀਆਂ ਤੋਂ ਵੀ ਉਹਨਾਂ ਦਾ ਛੁਟਕਾਰਾ ਹੋ ਗਿਆ।
ਹਰ ਜਸ ਸਾਧ ਸੰਗ ਮਿਲ ਗਾਇਓ ਗੁਰ ਪ੍ਰਸਾਦ ਭਇਓ ਮਨ ਨਿਰਮਲ ਸਰਬ ਸੁਖਾ ਸੁਖ ਪਾਇਓ ਰਹਾਓ।
ਹਜ਼ੂਰ ਕਹਿੰਦੇ ਨੇ ਜਿਨ੍ਹਾਂ ਨੇ ਸਾਧ ਸੰਗਤ ਨਾਲ ਮਿਲ ਕੇ ਅਕਾਲ ਪੁਰਖ ਵਾਹਿਗੁਰੂ ਦੇ ਜਸ ਨੂੰ ਗਾਇਆ ਹੈ ਉਸ ਪ੍ਰਭੂ ਦੀ ਸਿਫਤ ਸਲਾਹ ਵਡਿਆਈ ਕੀਤੀ ਹੈ, ਗੁਰੂ ਦੀ ਕਿਰਪਾ ਨਾਲ ਉਹਨਾਂ ਦਾ ਮਨ ਨਿਰਮਲ ਹੋ ਗਿਆ ਤੇ ਸਾਰੇ ਸੁਖਾਂ ਵਿੱਚੋਂ ਵੱਡਾ ਸੁਖ ਉਹਨਾਂ ਨੇ ਆਤਮਕ ਸੁਖ ਪ੍ਰਾਪਤ ਕਰ ਲਿਆ।
ਜੋ ਕਿਛ ਕੀਓ ਸੋਈ ਭਲ ਮਨ ਐਸੀ ਭਗਤ ਕਮਾਨੀ।
ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ ਭਾਈ ਉਹਨਾਂ ਸਤਸੰਗੀ ਗੁਰਸਿੱਖ ਮਾਈ ਭਾਈ ਨੇ ਐਸੀ ਭਗਤੀ ਕੀਤੀ, ਐਸੀ ਪ੍ਰੇਮਾ ਭਗਤੀ ਕੀਤੀ ਜੋ ਕਿਛ ਕੀਓ ਸੋਈ ਭਲ ਮਨ ਹੈ। ਉਹ ਅਕਾਲ ਪੁਰਖ ਵਾਹਿਗੁਰੂ ਜੋ ਵੀ ਕੁਛ ਕਰਦਾ ਹੈ ਉਹ ਉਸ ਨੂੰ ਭਲਾ ਕਰਕੇ ਮੰਨਦੇ ਨੇ, ਭਾਵ ਉਹਨਾਂ ਨੂੰ ਵਾਹਿਗੁਰੂ ਦਾ ਭਾਣਾ ਮਿੱਠਾ ਲੱਗਦਾ ਹੈ, ਉਸ ਮਾਲਕ ਦੀ ਰਜ਼ਾ ਦੇ ਵਿੱਚ ਪ੍ਰਸੰਨ ਰਹਿੰਦੇ ਹਨ।
ਮਿੱਤਰ ਸਤਰ ਸਭ ਏਕ ਸਮਾਨੇ ਜੋਗ ਜੁਗਤ ਨੀਸਾਨੀ।
ਲੋ ਹਜ਼ੂਰ ਕਹਿੰਦੇ ਨੇ ਮਿੱਤਰ ਤੇ ਦੁਸ਼ਮਣ ਵੀ ਉਹਨਾਂ ਦੀ ਦ੍ਰਿਸ਼ਟੀ ਵੀ ਸਾਰੇ ਇੱਕ ਬਰਾਬਰ ਹੋ ਗਏ, ਜੋਗ ਜੁਗਤ ਨੀਸਾਨੀ। ਅਸਲੀ ਜਿਹੜੇ ਵਾਹਿਗੁਰੂ ਦੇ ਜੋਗ ਵਿੱਚ ਜੁਗਤ ਜੁੜੇ ਹੋਏ ਨੇ, ਜਿਹੜੇ ਉਸ ਜੋਗ ਅਕਾਲ ਪੁਰਖ ਵਾਹਿਗੁਰੂ ਦੇ ਭਗਤ ਜੋਗ ਦੇ ਨਾਲ ਜੁੜੇ ਹੋਏ ਮਹਾਂਪੁਰਖ ਨੇ ਉਹਨਾਂ ਦੀ ਇਹੀ ਨਿਸ਼ਾਨੀ ਹੈ ਵੀ ਉਹਨਾਂ ਦੀ ਦ੍ਰਿਸ਼ਟੀ ਵਿੱਚ ਮਿੱਤਰ ਤੇ ਦੁਸ਼ਮਣ ਇੱਕੋ ਜਿਹੇ ਹੋ ਜਾਂਦੇ ਹਨ।
ਪੂਰਨ ਪੂਰ ਰਹਿਓ ਸਰਬ ਥਾਈ ਆਨ ਨ ਕਤਹੂੰ ਜਾਤਾ।
ਉਹਨਾਂ ਗੁਰਮੁਖਾਂ ਦੀ ਦ੍ਰਿਸ਼ਟੀ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਸਭ ਥਾਵਾਂ ਤੇ ਪਰਿਪੂਰਨ ਹੋ ਰਿਹਾ ਹੈ, ਕੋਈ ਐਸੀ ਜਗ੍ਹਾ ਨਹੀਂ ਜਿੱਥੇ ਅਕਾਲ ਪੁਰਖ ਵਾਹਿਗੁਰੂ ਨਾ ਹੋਵੇ। ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ ਆਨਣਾ ਕਤਹੂੰ ਜਾਤਾ। ਉਸ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਉਹਨਾਂ ਦਾ ਮਨ ਹੋਰ ਕਿਸੇ ਪਾਸੇ ਜਾਂਦਾ ਹੀ ਨਹੀਂ ਹੈ।
ਘਟ ਘਟ ਅੰਤਰ ਸਰਬ ਨਿਰੰਤਰ ਰੰਗ ਰਵਿਓ ਰੰਗ ਰਾਤਾ।
ਲੋ ਹਜ਼ੂਰ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਘਟਾਂ ਘਟਾਂ ਦੇ ਅੰਦਰ ਵੀ ਤੇ ਬਾਹਰ ਵੀ ਸਾਰੇ ਸੰਸਾਰ ਦੇ ਅੰਦਰ, ਅੰਤਰ ਹੋ ਗਿਆ ਅੰਦਰ ਨਿਰੰਤਰ ਹੋ ਗਿਆ ਬਾਹਰ, ਕਟਾਂ ਕਟਾਂ ਦੇ ਅੰਦਰ ਵੀ, ਸਾਰੇ ਸੰਸਾਰ ਦੇ ਵਿੱਚ ਬਾਹਰ ਵੀ। ਰੰਗ ਰਵਿਓ ਰੰਗ ਰਾਤਾ, ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਰੰਗ ਵਿੱਚ ਰੰਗਿਆ ਹੋਇਆ, ਸਾਰੇ ਹੀ ਰੰਗਾਂ ਦੇ ਵਿੱਚ ਪਰਿਪੂਰਨ ਹੋ ਰਿਹਾ ਹੈ। ਕਿਉਂਕਿ ਸਤਿਗੁਰੂ ਦੇ ਬਚਨ ਨੇ ਰੰਗ ਸਭੇ ਨਾਰਾਇਣ ਹੈ ਜੀਤੇ ਮਨ ਪਾਵਨ। ਜਿੰਨੇ ਵੀ ਦੁਨੀਆਂ ਦੇ ਰੰਗ ਨੇ, ਉਹ ਸਾਰੇ ਰੰਗਾਂ ਦੇ ਵਿੱਚ ਰੰਗਿਆ ਹੋਇਆ ਵਾਹਿਗੁਰੂ ਆਪਣੇ ਰੰਗ ਆਪਣੇ ਆਨੰਦ ਵਿੱਚ ਹਮੇਸ਼ਾ ਲਈ ਮਸਤ ਰਹਿੰਦਾ ਹੈ।
ਭਏ ਕਿਰਪਾਲ ਦਇਆਲ ਗੋਪਾਲਾ, ਤਾਂ ਨਿਰਭੈ ਕੈ ਘਰ ਆਇਆ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਦਇਆ ਦੇ ਘਰ ਗੋਪਾਲਾ, ਜੋ ਪ੍ਰਿਥਵੀ ਦੇ ਵੀ ਪਾਲਕ ਨੇ, ਸਾਡੇ ਤੇ ਪ੍ਰਸੰਨ ਹੋਏ, ਸਾਡੇ ਤੇ ਮਿਹਰਬਾਨ ਹੋਏ, ਤਾਂ ਨਿਰਭੈ ਕਹਿ ਕਰ ਆਇਆ। ਤਾਂ ਅਸੀਂ ਨਿਰਭਉ ਦਾ ਅਰਥ ਹੈ ਅਕਾਲ ਪੁਰਖ ਵਾਹਿਗੁਰੂ। ਅਸੀਂ ਉਹ ਨਿਰਭਉ ਸਰੂਪ ਅਕਾਲ ਪੁਰਖ ਵਾਹਿਗੁਰੂ ਦੇ ਘਰ ਦੇ ਵਿੱਚ ਆ ਗਏ। ਇਹਦਾ ਮਤਲਬ ਵੀ ਹੈ ਜਿਨ੍ਹਾਂ ਤੇ ਵਾਹਿਗੁਰੂ ਪਰਮੇਸ਼ਰ ਪ੍ਰਸੰਨ ਹੁੰਦਾ ਹੈ, ਉਸ ਵਾਹਿਗੁਰੂ ਦੇ ਘਰ ਦੇ ਵਿੱਚ ਆ ਗਿਆ।
ਕਾਲ ਕਲੇਸ਼ ਮਿਟੇ ਖਿਨ ਭੀਤਰ, ਨਾਨਕ ਸਹਿਜ ਸਮਾਇਆ।
ਵੀ ਕਿਸੇ ਨੂੰ ਭੁਲੇਖਾ ਨਾ ਰਹਿ ਜਾਵੇ ਵੀ ਘਰ ਕਿਸ ਨੂੰ ਆਖਿਆ ਹੈ। ਨਿਜ ਘਰ ਮੇਰੋ ਸਾਧ ਸੰਗਤ ਹੈ ਨਾਰਦ ਮੁਨ, ਉਹ ਸੰਗਤ ਹੀ ਘਰ ਹੈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਜਿਨ੍ਹਾਂ ਤੇ ਮੇਰਾ ਵਾਹਿਗੁਰੂ ਪ੍ਰਸੰਨ ਹੋਇਆ, ਉਸ ਵਾਹਿਗੁਰੂ ਦੇ ਘਰ ਸਤਸੰਗਤ ਵਿੱਚ ਆ ਗਿਆ। ਕਲ ਕਲੇਸ਼ ਮਿਟੇ ਖਿਨ ਪੀਤਰ, ਤੇ ਫਿਰ ਉਹਦੇ ਸਾਰੇ ਕਲਪਨਾ ਕਲੇਸ਼ ਖਿਨ ਦੇ ਵਿੱਚ ਹੀ ਨਾਸ ਹੋ ਗਏ। ਨਾਨਕ ਸਹਿਜ ਸਮਾਇਆ, ਗੁਰੂ ਦੀ ਮਿਹਰ ਨਾਲ ਉਹ ਸਹਿਜ ਤੁਰਿਆ ਅਵਸਥਾ ਵਿੱਚ ਲੀਨ ਹੋ ਗਿਆ।
ਗੁਜਰੀ ਮਹੱਲਾ ਪੰਜਵਾ, ਜਿਸ ਮਨੁੱਖ ਪਹਿ ਕਰੋ ਬੇਨਤੀ, ਸੋ ਆਪਣੇ ਦੁੱਖ ਭਰਿਆ।
ਲੋ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇੱਕ ਬਹੁਤ ਉੱਤਮ ਸਿੱਖਿਆ ਤੇ ਸੇਧ ਪ੍ਰਦਾਨ ਕਰ ਰਹੇ ਹਨ। ਹਰ ਗੁਰਸਿੱਖ ਮਾਈ ਭਾਈ ਨੂੰ ਇਹ ਸਿੱਖਿਆ ਧਾਰਨ ਕਰਨ ਯੋਗ ਹੈ। ਹਰ ਮਨੁੱਖ ਦਾ ਇਹ ਸੁਭਾਵ ਹੈ, ਜਦੋਂ ਕੋਈ ਨਾ ਕੋਈ ਉਹਦੇ ਉੱਤੇ ਦੁੱਖ ਆਉਂਦਾ ਹੈ, ਕੋਈ ਕਸ਼ਟ ਆਉਂਦਾ ਹੈ, ਕੋਈ ਮੁਸੀਬਤ ਆਉਂਦੀ ਹੈ, ਤਾਂ ਮਨੁੱਖ ਹੋਰ ਕਿਸੇ ਦੂਸਰੇ ਮਨੁੱਖ ਦੇ ਪਾਸ ਜਾ ਕੇ ਤਰਲੇ ਕੱਢਦਾ, ਬਈ ਮੈਂ ਬੜਾ ਔਖਾ ਹਾਂ, ਤੁਸੀਂ ਮੇਰੀ ਮਦਦ ਕਰੋ। ਪਰ ਹਜ਼ੂਰ ਕਹਿੰਦੇ ਨੇ, ਮਾਨੋ ਕੀ ਟੇਕ ਬਿਰਥੀ ਸਭ ਜਾਣ, ਦੀਵਨ ਕਹੋ ਏਕ ਹੈ ਭਗਵਾਨ। ਸੱਚਾ ਸਤਿਗੁਰ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ। ਭਾਈ ਗੁਰਦਾਸ ਜੀ ਵੀ ਕਹਿੰਦੇ ਨੇ, ਜੇ ਗੁਰਸਿੱਖ ਮਾਈ ਭਾਈ ਤੇ ਕੋਈ ਔਖੀ ਘੜੀ ਆ ਕੇ ਬਣਦੀ ਵੀ ਹੈ, ਤਾਂ ਉਹਨੂੰ ਆਪਣੇ ਗੁਰੂ ਦੇ ਚਰਨਾਂ ਵਿੱਚ ਹੀ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ। ਗੁਰ ਹਰ ਬਿਨ ਕੋ ਨਾ ਬਿਰਥਾ ਦੁੱਖ ਘੱਟ ਹੈ, ਗੁਰੂ ਪਰਮੇਸ਼ਰ ਤੋਂ ਬਿਨਾਂ ਸਾਡੀ ਬਿਰਥਾ ਪੀੜਾ ਤੇ ਦੁੱਖ ਨੂੰ ਹੋਰ ਕੋਈ ਵੀ ਨਹੀਂ ਕੱਟ ਸਕਦਾ। ਪ੍ਰਭ ਤਜ ਅਵਰ ਸੇਵਕ ਜੇ ਹੋਈਏ, ਤਿਤ ਮਾਨ ਮਹਤ ਜਸ ਘੱਟ ਹੈ, ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਕਿਸੇ ਹੋਰ ਦਾ ਸੇਵਕ ਹੋ ਜਾਂਦਾ ਹੈ, ਹੋਰ ਦਾ ਗੁਲਾਮ ਬਣ ਜਾਂਦਾ ਹੈ, ਮਨਮੁਖ ਹੋਏ ਬੰਦੇ ਦਾ ਬੰਦਾ, ਬੰਦੇ ਦਾ ਬੰਦਾ ਗੁਲਾਮ ਬਣ ਜਾਂਦਾ ਹੈ, ਤਿਤ ਮਾਨ ਮਹਤ ਜਸ ਘੱਟ ਹੈ, ਫਿਰ ਉੱਥੇ ਉਹਦਾ ਮਾਣ ਸਤਿਕਾਰ ਵੀ, ਮਹਤ ਮੁਰਾਤਬਾ ਵੀ ਤੇ ਉਹਦਾ ਜਸ ਵੀ ਘੱਟ ਜਾਂਦਾ ਹੈ। ਜਿਹੜਾ ਮਨੁੱਖ ਗੁਰੂ ਦੇ ਨਾਲ ਜੁੜਿਆ ਰਹਿੰਦਾ, ਉਹਦਾ ਮਾਣ ਤੇ ਮੁਰਾਤਬਾ ਤੇ ਜਸ ਵੱਧਦਾ ਹੈ, ਤੇ ਜਿਹੜਾ ਵਾਹਿਗੁਰੂ ਨੂੰ, ਗੁਰੂ ਪਰਮੇਸ਼ਰ ਨੂੰ ਛੱਡ ਕੇ ਕੋਈ ਦੇਵੀ ਦੇਵਤਿਆਂ ਦਾ, ਮੜੀਆਂ ਮਸਾਣੀਆਂ ਦਾ, ਬੰਦਿਆਂ ਦਾ ਬੰਦਾ ਬਣਦਾ, ਤੇ ਉਹਦਾ ਮਾਣ ਵੀ, ਉਹਦਾ ਮੁਰਾਤਬਾ ਤੇ ਜਸ ਘੱਟ ਜਾਂਦਾ ਹੈ। ਲੋ ਹਜ਼ੂਰ ਫਰਮਾਉਂਦੇ ਨੇ, ਜਿਸ ਮਨੁੱਖ ਪੈ ਕਰੋ ਬੇਨਤੀ, ਸੋ ਆਪਣੇ ਦੁੱਖ ਭਰਿਆ। ਅਸੀਂ ਜਿਸ ਮਨੁੱਖ ਦੇ ਪਾਸ ਜਾ ਕੇ ਵੀ ਬੇਨਤੀ ਕਰਦੇ ਹਾਂ, ਬਈ ਤੁਸੀਂ ਕੋਈ ਮੇਰੀ ਮਦਦ ਕਰੋ, ਸੋ ਆਪਣੇ ਦੁੱਖ ਭਰਿਆ, ਉਹ ਆਪਣੇ ਦੁੱਖਾਂ ਦੇ ਨਾਲ ਭਰਿਆ ਹੋਇਆ ਸਾਨੂੰ ਮਿਲਦਾ। ਕਿਉਂਕਿ ਜਦੋਂ ਆਪਾਂ ਕਿਸੇ ਵੀ ਬੰਦੇ ਦੇ ਨਾਲ ਬੈਠ ਕੇ ਕੋਈ ਦਿਲ ਦੀ ਗਹਿਰਾਈ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ, ਤਾਂ ਹਰ ਆਦਮੀ ਕਿਸੇ ਨਾ ਕਿਸੇ ਦੁੱਖ ਦੇ ਨਾਲ ਹੀ ਭਰਿਆ ਹੋਇਆ। ਕਿਉਂਕਿ ਸਤਿਗੁਰੂ ਦੀ ਬਾਣੀ ਇਸ ਗੱਲ ਦੀ ਗਵਾਹ ਹੈ, ਬਾਲੀ ਰੋਵੈ ਨਾਹੀ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਫਰੀਦਾ ਮੈਂ ਜਾਣਿਆ ਦੁੱਖ ਮੁਝ ਕੂੰ, ਦੁੱਖ ਸਬਾਇਆ ਜਗ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਜਦੋਂ ਅਸੀਂ ਕਿਸੇ ਮਨੁੱਖ ਦੇ ਪਾਸ ਜਾ ਕੇ ਆਪਣਾ ਦੁੱਖ ਬਿਆਨ ਕਰਦੇ ਹਾਂ, ਅੱਗੋਂ ਉਹ ਆਪਣੇ ਦੁੱਖ ਦੱਸਦਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਦੁੱਖੀਆਂ ਪੰਡਾਂ ਨਿਕਲੀਆਂ ਸੁੱਖ ਨਾ ਨਿਕਲਿਓ ਕੋਈ। ਜਦੋਂ ਕਿਸੇ ਦੇ ਜੀਵਨ ਨੂੰ ਨੇੜਿਓਂ ਹੋ ਕੇ ਕੁਖਿਆ ਜਾਂਦਾ ਹੈ ਤੇ ਦੁੱਖ ਦੀਆਂ ਪੰਡਾਂ ਹੀ ਨਿਕਲਦੀਆਂ ਨੇ। ਕੀ ਮਾਇਆ ਤਾਰੀ, ਕੀ ਗਰੀਬ, ਸਾਰੇ ਆਪੋ ਆਪਣੇ ਦੁੱਖਾਂ ਦੇ ਨਾਲ ਭਰੇ ਹੋਏ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ, ਜਿਸ ਮਨੁੱਖ ਦੇ ਪਾਸ ਵੀ ਇੱਥੇ ਕੋਈ ਗਰੀਬੀ ਅਮੀਰੀ ਦਾ ਲਿਹਾਜ਼ ਨਹੀਂ ਰੱਖਿਆ, ਕਿਸੇ ਵੀ ਮਨੁੱਖ ਦੇ ਪਾਸ ਜਾ ਕੇ ਜਦੋਂ ਅਸੀਂ ਬੇਨਤੀ ਕਰਦੇ ਹਾਂ ਵੀ ਉਹ ਆਪਣੇ ਦੁੱਖ ਦੇ ਨਾਲ ਪਹਿਲਾਂ ਹੀ ਭਰਿਆ ਪੀਤਾ ਹੁੰਦਾ ਹੈ।
ਪਾਰ ਬ੍ਰਹਮ ਜਿਨ ਹਿਰਦਾ ਅਰਾਧਿਆ ਤਿਨ ਭਉ ਸਾਗਰ ਤਰਿਆ।
ਲੋ, ਜਿਸਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਹਿਰਦੇ ਵਿੱਚ ਅਰਾਧਿਆ, ਭਾਵ ਹਿਰਦੇ ਵਿੱਚ ਯਾਦ ਕੀਤਾ, ਤਿੰਨ ਭਉ ਸਾਗਰ ਤਰਿਆ, ਵੀ ਉਸ ਮਨੁੱਖ ਨੇ ਭਉ ਸਾਗਰ ਇਸ ਪਾਏ ਦਾ ਇੱਕ ਸੰਸਾਰ ਸਮੁੰਦਰ ਨੂੰ ਤਰ ਲਿਆ।
ਗੁਰ ਹਰ ਬਿਨ ਕੋ ਨ ਬ੍ਰਿਥਾ ਦੁੱਖ ਕਾਟੈ, ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ, ਤੇ ਤਮਾਨ ਮਹਤ ਜਸ ਘਾਟੈ ਰਹਾਉ।
ਹਜ਼ੂਰ ਫਰਮਾਉਂਦੇ ਨੇ ਕਿ ਇਹ ਮਨੁੱਖ ਗੁਰੂ ਤੇ ਪਰਮੇਸ਼ਰ ਤੋਂ ਬਿਨਾਂ, ਗੁਰ ਹਰ ਗੁਰੂ ਅਤੇ ਪਰਮੇਸ਼ਰ ਤੋਂ ਬਿਨਾਂ ਤੇਰੀ ਪੀੜਾ ਨੂੰ ਤੇ ਤੇਰੇ ਦੁੱਖ ਨੂੰ ਹੋਰ ਕੋਈ ਵੀ ਨਹੀਂ ਕੱਟ ਸਕਦਾ। ਤੂੰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਜੇ ਕਿਸੇ ਦਾ ਹੋਰ ਸੇਵਕ ਬਣ ਵੀ ਜਾਵੇਗਾ ਤੇ ਮਾਨ ਮਹੱਤ ਜਸ ਘਟੈ, ਉੱਥੇ ਤੇਰਾ ਮਾਣ, ਤੇਰਾ ਮੁਰਾਤਬਾ, ਤੇਰਾ ਜਸ ਘਟੇਗਾ, ਕਿਉਂਕਿ ਸਾਰਿਆਂ ਦਾ ਮਾਤਾ ਪਿਤਾ ਅਕਾਲ ਪੁਰਖ ਹੈ। ਹਰ ਆਪੇ ਮਾਤਾ ਆਪੇ ਪਿਤਾ, ਜਨ ਜੀਓ ਪਾਏ ਜਗ ਦਿਖਾਇਆ। ਹਰ ਇਨਸਾਨ ਦਾ ਫਰਜ਼ ਹੈ ਉਹ ਆਪਣੇ ਮਾਤਾ ਪਿਤਾ ਕੋਲੋਂ ਮੰਗੇ, ਤੇ ਜਿਹੜਾ ਆਪਣੇ ਮਾਂ ਪਿਓ ਨੂੰ ਛੱਡ ਕੇ ਕਿਸੇ ਹੋਰ ਮੂਹਰੇ ਜਾ ਕੇ ਹੱਥ ਅੱਡਦਾ ਹੈ ਉਹਦੇ ਨਾਲ ਉਹਦਾ ਮਾਣ ਮਹਾਤੇ ਜਸ ਘਟਦਾ ਹੈ।
ਮਾਇਆ ਕੇ ਸੰਬੰਧ ਸੈਨ ਸਾਕ, ਕਿਤ ਹੀ ਕਾਮ ਨਾ ਆਇਆ।
ਰਹਾਉ ਵਿਸਰਾਮ ਦੇ ਕੇ ਸਤਿਗੁਰੂ ਜੀ ਫਰਮਾਉਂਦੇ ਨੇ, ਜਿਹੜੇ ਮਾਇਆ ਦੇ ਨਾਲ ਸੰਬੰਧ ਰੱਖਣ ਵਾਲੇ ਸੈਨ, ਜਿਹੜੇ ਸਾਡੇ ਕੋਈ ਸੱਜਣ ਸਾਥੀ ਨੇ ਤੇ ਸਾਕ ਰਿਸ਼ਤੇਦਾਰ ਹਨ, ਕਿਤੇ ਹੀ ਕਾਮ ਨਾ ਆਇਆ, ਬਈ ਇਹ ਜਦੋਂ ਔਖੀ ਘੜੀ ਬਣਦੀ ਹੈ, ਕੋਈ ਕਸ਼ਟ ਦਾ ਸਮਾਂ ਆਉਂਦਾ, ਉਸ ਵੇਲੇ ਕੋਈ ਵੀ ਕਿਸੇ ਦੇ ਕੰਮ ਨਹੀਂ ਆਉਂਦਾ, ਕਿਉਂਕਿ ਸਤਿਗੁਰੂ ਦੇ ਬਚਨ ਨੇ, ਬੇਪਤ ਪਰੀ ਸਭ ਹੀ ਸੰਗ ਛਾੜਤ ਕਉ ਨਾ ਆਵਤ ਨਿਰਹਿ। ਜਦੋਂ ਮੁਸੀਬਤ ਪੈਂਦੀ ਹੈ ਉਸ ਵੇਲੇ ਸਕੇ ਰਿਸ਼ਤੇਦਾਰ ਸੰਬੰਧੀ ਵੀ ਮੂੰਹ ਮੋੜ ਜਾਂਦੇ ਨੇ। ਠੀਕ ਹੈ, ਜਦੋਂ ਥੋੜਾ ਜਿਹਾ ਬੰਦਾ ਆਪਣੇ ਪੈਰਾਂ ਤੇ ਹੁੰਦਾ ਹੈ ਉਸ ਵੇਲੇ ਤਾਂ ਕੁਝ ਨਾ ਕੁਝ ਆ ਕੇ ਉਹਦਾ ਦੁੱਖ ਵੰਡਾ ਦਿੰਦੇ ਨੇ, ਪਰ ਜਦੋਂ ਪਤਾ ਲੱਗ ਜਾਂਦਾ ਹੁਣ ਇਹ ਬਿਲਕੁਲ ਹੀ ਕੰਗਾਲ ਹੋ ਗਿਆ ਜਾਂ ਕੋਈ ਇਹਦੇ ਤੇ ਹੋਰ ਮੁਸੀਬਤ ਆ ਪਈ ਹੈ, ਉਸ ਵੇਲੇ ਕੋਈ ਵੀ ਨਹੀਂ ਆ ਕੇ ਬੌੜਦਾ।
ਹਰ ਕਾ ਦਾਸ ਨੀਚ ਕੋਲ ਉੱਚਾ, ਤਿਸ ਸੰਗ ਮਨ ਬਾਂਛਤ ਫਲ ਪਾਇਆ।
ਹਜ਼ੂਰ ਕਹਿੰਦੇ ਨੇ, ਵਾਹਿਗੁਰੂ ਦਾ ਦਾਸ, ਉਸ ਵਾਹਿਗੁਰੂ ਪਰਮੇਸ਼ਰ ਦਾ ਪਿਆਰਾ ਕੋਈ ਸੰਤ, ਮਹਾਂਪੁਰਖ, ਗੁਰਸਿੱਖ ਚਾਹੇ ਨੀਵੀਂ ਕੁਲ ਦੇ ਵਿੱਚ ਵੀ ਕਿਉਂ ਨਾ ਹੋਵੇ, ਪਰ ਉਹ ਪਦਵੀ ਕਰਕੇ ਉੱਚਾ ਸਭ ਤੋਂ ਮਹਾਨ ਹੈ। ਇਸ ਲਈ ਉਹਦੀ ਸੰਗਤ ਕਰੋ, ਕਿਸੇ ਮਹਾਂਪੁਰਖ ਦੇ ਪਾਸ ਜਾ ਕੇ ਆਪਣਾ ਦੁੱਖ ਸੁੱਖ ਸਾਂਝਾ ਕਰੋ ਤੇ ਸੰਗ ਮਨ ਬਾਂਛਿਤ ਫਲ ਪਾਇਆ। ਉਸ ਮਹਾਂਪੁਰਖ ਦੀ ਸੰਗਤ ਕਰਕੇ ਤੇ ਮਨ ਇੱਛਿਤ ਫਲ ਜੀ ਪ੍ਰਾਪਤ ਕਰ ਸਕਦਾ ਹੈ।
ਲੱਖ ਕੋਟ ਵਿਖਿਆ ਕੇ ਬਿੰਜਨ, ਤਾ ਮਹਿ ਤ੍ਰਿਸ਼ਨ ਨਾ ਬੂਝੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਲੱਖਾਂ ਤੇ ਕਰੋੜਾਂ ਭਾਵੇਂ ਵਿਖਿਆ ਦੇ ਅਰਥ ਹੈ ਵੀ ਮਾਇਆ ਦੇ ਵਿਸ਼ਿਆਂ ਦੇ, ਬਿੰਜਨ ਦਾ ਅਰਥ ਜਿਹੜੇ ਕੋਈ ਭੋਜਨ ਨੇ, ਸਵਾਦਲੇ ਭੋਜਨ ਨੇ, ਚਾਹੇ ਜਿੰਨੇ ਮਰਜ਼ੀ ਛਕ ਲਓ, ਲੱਖਾਂ ਕਰੋੜਾਂ ਮਾਇਆ ਦੇ ਬਿੰਜਨ ਦਰ ਸਵਾਦਲੇ ਭੋਜਨ ਪਕਵਾਨ ਛਕ ਲਓ, ਤਾਂ ਮੈਂ ਤ੍ਰਿਸ਼ਨਾ ਬੁੱਝੀ, ਤਾਂ ਵੀ ਜਿਹੜੀ ਸਾਡੀ ਤ੍ਰਿਸ਼ਨਾ ਤੇ ਨਹੀਂ ਬੁੱਝਦੀ। ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਸਾਡੀ ਜੀਵਨਾ ਰੱਜੀਆ ਕਰ ਭੋਗ ਬਲਾਸੇ, ਜਿੰਨੇ ਮਰਜ਼ੀ ਸਵਾਦ ਕੋਈ ਚਖ ਲਵੇ ਪਰ ਸਾਡੀ ਜ਼ੁਬਾਨ ਰੱਜਦੀ ਨਹੀਂ ਹੈ, ਰੋਜ਼ ਨਵੇਂ ਤੋਂ ਨਵੇਂ ਪਦਾਰਥ ਖਾਣੇ ਭਾਲਦੀ ਹੈ।
ਸਿਮਰਤ ਨਾਮ ਕੋਟ ਉਜਿਆਰਾ, ਬਸਤ ਅਗੋਚਰ ਸੂਜੀ।
ਲੋ ਵੀ, ਤੁਸੀਂ ਵਾਹਿਗੁਰੂ ਦਾ ਸਿਮਰਨ ਕਰੋ। ਵਾਹਿਗੁਰੂ ਦੇ ਨਾਮ ਸਿਮਰਨ ਦਾ ਲਾਭ ਕੀ ਹੁੰਦਾ ਹੈ? ਹਜ਼ੂਰ ਕਹਿੰਦੇ ਨੇ, ਸਿਮਰਤ ਨਾਮ ਕੋਟ ਉਜਿਆਰਾ, ਵਾਹਿਗੁਰੂ ਦਾ ਨਾਮ ਸਿਮਰਦਿਆਂ ਕਰੋੜਾਂ ਹੀ ਸੂਰਜਾਂ ਦਾ ਪ੍ਰਕਾਸ਼ ਹੋ ਜਾਂਦਾ। ਕੋਟ ਸੂਰ ਨਾਨਕ ਪ੍ਰਕਾਸ਼, ਭਾਵ ਐਸੀ ਨਿਸ ਪਰਮ ਤੇ ਗਿਆਨ ਦੀ ਅਵਸਥਾ ਪ੍ਰਗਟ ਹੁੰਦੀ ਹੈ ਜਿਸ ਦਾ ਕਰੋੜਾਂ ਸੂਰਜ ਵੀ ਮੁਕਾਬਲਾ ਨਹੀਂ ਕਰ ਸਕਦੇ। ਕਿਉਂਕਿ ਸ੍ਰੀ ਆਸਾ ਜੀ ਦੀ ਵਾਰ ਦੇ ਪਹਿਲੇ ਸ਼ਲੋਕ ਦੇ ਵਿੱਚ ਗੁਰੂ ਮਹਾਰਾਜ ਦੇ ਬਚਨ ਆਏ ਨੇ, ਜੇ ਸੋ ਚੰਦਾ ਉਗਵਾ ਹੈ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਸੈਂਕੜੇ ਚੰਦਰਮਾ ਤੇ ਹਜ਼ਾਰਾਂ ਸੂਰਜ ਵੀ ਜਿੱਥੇ ਚਾਨਣ ਨਹੀਂ ਕਰ ਸਕਦੇ, ਉੱਥੇ ਗੁਰੂ ਦੀ ਕਿਰਪਾ ਨਾਲ ਨਾਮ ਸਿਮਰਦਿਆਂ ਕਰੋੜਾਂ ਸੂਰਜਾਂ ਜਿੰਨਾ ਪ੍ਰਕਾਸ਼ ਹੋ ਜਾਂਦਾ ਹੈ। ਬਸ ਅਗੋਚਰ ਸੂਝੀ, ਜਿਹੜੀ ਅਗੋਚਰ ਵਸਤੂ ਸੀ, ਅਗੋਚਰ ਕਹਿੰਦੇ ਨੇ ਇੰਦਰੀਆਂ ਦੇ ਜੋ ਅਵਿਸ਼ੇ ਵਸਤੂ ਸੀ, ਆਤਮਾ ਤੇ ਪਰਮਾਤਮਾ ਇਹਨਾਂ ਇੰਦਰੀਆਂ ਦੇ ਵਿਸ਼ੇ ਨਹੀਂ ਨੇ, ਨਾ ਤੇ ਅੱਖਾਂ ਉਸ ਨੂੰ ਵੇਖ ਸਕਦੀਆਂ, ਨਾ ਕੰਨ ਉਸ ਨੂੰ ਸੁਣ ਸਕਦੇ ਨੇ, ਤੇ ਨਾ ਹੀ ਅਸੀਂ ਰਸਨਾ ਦੁਆਰਾ ਕੋਈ ਉਹਦਾ ਰਸ ਜਾਣ ਸਕਦੇ ਹਾਂ। ਤੇ ਜਿਹੜੀ ਅਗੋਚਰ ਵਸਤੂ ਸੀ ਆਤਮਾ ਤੇ ਪਰਮਾਤਮਾ, ਬਈ ਇਹ ਸਿਮਰਨ ਕਰਦਿਆਂ ਉਹ ਵੀ ਸੁੱਜ ਪਈ, ਉਹ ਵੀ ਪ੍ਰਤੱਖ ਹੋ ਗਈ, ਉਹਦੇ ਵੀ ਪ੍ਰਤੱਖ ਦਰਸ਼ਨ ਦੀਦਾਰੇ ਹੋ ਗਏ।
ਫਿਰਤ ਫਿਰਤ ਤੁਮਰੇ ਦੁਆਰ ਆਇਆ, ਭੈ ਭੰਜਨ ਹਰ ਰਾਇਆ।
ਲੋ ਹਜ਼ੂਰ ਕਹਿੰਦੇ ਨੇ, ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੋ, ਹੇ ਵਾਹਿਗੁਰੂ ਜੀ, ਤੂੰ ਸਾਰੇ ਭੈ ਨੂੰ ਨਾਸ਼ ਕਰਨ ਵਾਲਾ ਹੈ, ਭੈ ਨੂੰ ਭੰਨਣ ਵਾਲਾ ਹੈ ਤੇ ਪਾਤਸ਼ਾਹ ਪਰਮੇਸ਼ਰ ਹੈ। ਫਿਰਤ ਫਿਰ ਤੁਮਰਾ ਦੁਆਰ ਆਇਆ, ਮੈਂ ਫਿਰਦਿਆਂ ਫਿਰਦਿਆਂ ਤੇਰੇ ਦਰ ਤੇ ਆਇਆ ਹਾਂ, ਤੇਰੇ ਸਤਸੰਗਤ ਦੇ ਦੁਆਰੇ ਤੇ ਆਇਆ ਹਾਂ।
ਸਾਧਕੇ ਚਰਨ ਧੂਰ ਜਨ ਬਾਂਛੈ, ਸੁਖ ਨਾਨਕ ਇਹੋ ਪਾਇਆ।
ਹੇ ਵਾਹਿਗੁਰੂ ਜੀ, ਜਿਹੜੇ ਤੁਹਾਡੇ ਨਾਮ ਜਪਣ ਵਾਲੇ ਮਹਾਂਪੁਰਖ ਸਾਧੂ ਨੇ, ਗੁਰਮੁਖ ਸਾਧ ਦੇ ਅਸਾਧ ਸਾਧ ਸਦਾਇਆ, ਜਿਨ੍ਹਾਂ ਨੇ ਅਸਾਧ ਮਨ ਨੂੰ ਸਾਧ ਲਿਆ, ਐਸੇ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਇਹ ਜਨਦਾਸ ਬਾਂਛੈ ਚਾਹੁੰਦਾ ਹੈ, ਮੰਗਦਾ ਹੈ, ਸੁਖ ਨਾਨਕ ਇਹੋ ਪਾਇਆ। ਤੇ ਇਹ ਸੁਖ ਚਰਨ ਧੂੜੀ ਦਾ ਤੁਹਾਡਾ ਇਹ ਦਾਸ ਪਾਇਆ ਚਾਹੁੰਦਾ, ਪ੍ਰਾਪਤ ਕਰਨਾ ਲੋੜਦਾ, ਇਸ ਲਈ ਕਿਰਪਾ ਕਰੋ, ਇਹ ਮਹਾਂਪੁਰਖਾਂ ਦੇ ਚਰਨਾਂ ਦੀ ਪਵਿੱਤਰ ਧੂੜੀ ਦਾ ਦਾਨ ਮੇਰੀ ਝੋਲੀ ਵਿੱਚ ਪਾ ਦਿਓ।
ਗੁਜਰੀ ਮਹੱਲਾ ਪੰਜਵਾਂ, ਪੰਜ ਪਦਾ ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪ੍ਰਥਮੇ ਗਰਭ ਮਾਤਾ ਕੈ ਵਾਸਾ, ਊਹਾਂ ਛੋੜ ਧਰਨ ਮਹਿ ਆਇਆ।
ਲੋ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਹੁਣ ਜੋ ਅੱਗੇ ਸ਼ਬਦ ਆ ਰਿਹਾ ਹੈ, ਗੁਜਰੀ ਮਹੱਲਾ ਪੰਜਵਾਂ, ਗੁਜਰੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦਾ ਪੰਜ ਪਦਾ, ਪੰਜ ਪਦਿਆਂ ਵਾਲਾ ਇਹ ਸ਼ਬਦ ਹੈ। ਕਰ ਦੂਜਾ ਨੂੰ ਦੂਜੇ ਕਰ ਸੁਰਤਾਲ ਦੇ ਵਿੱਚ ਉਚਾਰਨ ਕੀਤਾ ਗਿਆ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ਼ ਤੋਂ ਰਹਿਤ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਰਹਾਉ ਦੀਆਂ ਪੰਕਤੀਆਂ ਵਿੱਚ ਸ਼ਬਦ ਦਾ ਕੇਂਦਰੀ ਸਿਧਾਂਤ ਪ੍ਰਗਟਾਉਂਦੇ ਹਨ। ਅਵਰ ਸਾ ਮਿਥਿਆ ਲੋਭ ਲੱਭੀ, ਐ ਮਨ ਐ ਮਨੁੱਖ, ਹੋਰ ਸਾਰੀਆਂ ਹੀ ਚੀਜ਼ਾਂ ਮਿਥਿਆ ਨੇ। ਤੇ ਲੋਭ ਲੱਭੀ, ਜਿਹੜਾ ਅਸੀਂ ਲੋਭ ਲਾਲਚ ਕਰਦੇ ਹਾਂ, ਉਹ ਵੀ ਸਭ ਝੂਠਾ ਹੀ ਹੈ। ਜਦੋਂ ਸਾਰੀਆਂ ਵਸਤੂਆਂ ਹੀ ਝੂਠੀਆਂ ਨੇ, ਤੇ ਫਿਰ ਉਹਨਾਂ ਦਾ ਲੋਭ ਲਾਲਚ ਕਰਨਾ ਵੀ ਝੂਠਾ ਹੈ। ਗੁਰਪੂਰੇ ਦਿਓ ਹਰਨਾਮਾ, ਪੂਰੇ ਗੁਰੂ ਨੇ ਸਾਨੂੰ ਨਾਮ ਦਾ ਦਾਨ ਬਖਸ਼ਿਸ਼ ਕੀਤਾ ਹੈ। ਜੀ ਕੋ ਇਹ ਵਸਤ ਫਬੀ, ਅਸਲੀ ਜੀਵ ਨੂੰ ਇਹੀ ਵਸਤੂ ਫਬੀ ਹੈ, ਭਾਵ ਇਹਦੇ ਨਾਲ ਹੀ ਜੀਵ ਦੀ ਸੋਭਾ ਹੋਈ ਹੈ। ਜਿਵੇਂ ਕੋਈ ਆਦਮੀ ਕੋਈ ਨਵੇਂ ਕੱਪੜੇ ਪਾਉਂਦਾ ਹੈ, ਕੋਈ ਨਵੇਂ ਗਹਿਣੇ ਪਾਉਂਦਾ ਹੈ, ਤੇ ਫਿਰ ਉਹ ਦੇਖਣ ਵਾਲੇ ਕਹਿੰਦੇ ਨੇ ਲੈ ਵੀ ਹੁਣ ਇਹ ਸੱਜ ਗਿਆ, ਇਹ ਹੁਣ ਇਹਦੇ ਨਾਲ ਇਹਦੀ ਸੋਭਾ ਵੱਧ ਗਈ। ਪਰ ਹਜ਼ੂਰ ਕਹਿੰਦੇ ਨੇ, ਜੋ ਪੂਰੇ ਗੁਰੂ ਨੇ ਸਾਨੂੰ ਨਾਮ ਦਿੱਤਾ ਹੈ, ਅਸਲੀ ਜੀਵ ਦਾ ਇਹੀ ਗਹਿਣਾ ਹੈ, ਇਹੀ ਅਸਲੀ ਪੁਸ਼ਾਕ ਹੈ। ਜਿਵੇਂ ਪਿੱਛੇ ਵੀ ਗੁਰੂ ਅਰਜਨ ਦੇਵ ਮਹਾਰਾਜ ਨੇ ਨਾਮ ਧੰਨ ਦੀ ਮਹਿਮਾ ਉਚਾਰਨ ਕੀਤੀ ਸੀ, ਜੀ ਕੋ ਇਹ ਵਸਤ ਫਬੀ, ਇਹੀ ਵਸਤੂ ਜੀਵ ਦੇ ਲਈ ਫਬੀ ਹੈ, ਇਹਦੇ ਨਾਲ ਜੀਵ ਦੀ ਸੋਭਾ ਵਧੀ ਹੈ। ਇਸ ਲਈ ਵਾਹਿਗੁਰੂ ਦਾ ਨਾਮ ਹੀ ਅਸਲੀ ਧਨ ਹੈ, ਨਾਮ ਹੀ ਅਸਲੀ ਗਹਿਣਾ ਹੈ, ਤੇ ਵਾਹਿਗੁਰੂ ਦਾ ਨਾਮ ਹੀ ਅਸਲੀ ਪੁਸ਼ਾਕ ਹੈ। ਇਹਦੇ ਨਾਲ ਲੋਕ ਤੇ ਪ੍ਰਲੋਕ ਵਿੱਚ ਸੋਭਾ ਹੁੰਦੀ ਹੈ। ਲਹੁਣ ਸਤਿਗੁਰੂ ਆਰੰਭ ਤੋਂ ਫਰਮਾਉਂਦੇ ਹਨ।
ਪ੍ਰਥਮੇ ਗਰਭ ਮਾਤਾ ਕੈ ਵਾਸਾ ਊਹਾਂ ਛੋੜ ਧਰਨ ਮਹਿ ਆਇਆ।
ਲੋ ਹਜ਼ੂਰ ਕਹਿੰਦੇ ਨੇ ਪ੍ਰਥਮੇ ਸਭ ਤੋਂ ਪਹਿਲਾਂ ਇਹ ਜੀਵ ਦਾ ਮਾਤਾ ਦੇ ਗਰਭ ਦੇ ਵਿੱਚ ਵਾਸਾ ਹੁੰਦਾ। ਸੰਸਾਰ ਵਿੱਚ ਜਿਸ ਜੀਵ ਨੇ ਆਉਣਾ ਹੋਵੇ ਤੇ ਵਾਹਿਗੁਰੂ ਪਰਮੇਸ਼ਰ ਨੇ ਇਹੀ ਇੱਕ ਮਰਯਾਦਾ ਬਣਾਈ ਹੈ। ਹਰ ਇੱਕ ਜੀਵ ਨੂੰ ਪਹਿਲਾਂ ਮਾਤਾ ਦੇ ਗਰਭ ਦੇ ਵਿੱਚ ਵਾਸਾ ਮਿਲਦਾ ਹੈ, ਊਹਾਂ ਛੋੜ ਧਰਨ ਮੈਂ ਆਇਆ, ਫਿਰ ਉਸ ਅਸਥਾਨ ਨੂੰ ਛੱਡ ਕੇ ਫਿਰ ਇਸ ਧਰਤੀ ਤੇ ਧਰਤੀ ਦੇ ਵਿੱਚ ਆ ਜਾਂਦਾ। ਪਹਿਲਾਂ ਮਾਤਾ ਦੇ ਗਰਭ ਦੇ ਵਿੱਚ ਜੀਵ ਅੱਗੇ ਪੈਦਾ ਹੁੰਦਾ ਹੈ ਤੇ ਫਿਰ ਜਦੋਂ ਜਨਮ ਹੁੰਦਾ ਹੈ ਮਾਤਾ ਦੇ ਗਰਭ ਨੂੰ ਛੱਡ ਕੇ ਧਰਤੀ ਦੇ ਵਿੱਚ ਆ ਜਾਂਦਾ ਹੈ।
ਚਿੱਤਰ ਸਾਲ ਸੁੰਦਰ ਬਾਗ ਮੰਦਰ ਸੰਗ ਨ ਕਛੂ ਜਾਇਆ।
ਪਰ ਇੱਥੇ ਆ ਕੇ ਜੋ ਦੁਨੀਆਂ ਦੇ ਪਦਾਰਥ ਨੇ, ਮਾਇਆ ਦੇ ਵਿਚਿੱਤਰ ਚਿੱਤਰ ਨੇ, ਉਹਨਾਂ ਨੂੰ ਵੇਖ ਕੇ ਉੱਥੇ ਮੋਹਿਤ ਹੋ ਜਾਂਦਾ। ਚਿੱਤਰ ਸਾਲ ਜਿਹੜੇ ਚਿੱਤਰਕਾਰੀ ਵਾਲੇ ਘਰ ਨੇ ਤੇ ਬੜੇ ਬੜੇ ਸੁੰਦਰ ਬਾਗ ਬਗੀਚੇ ਨੇ ਤੇ ਬੜੇ ਸੋਹਣੇ ਮੰਦਰ ਮਹਿਲ ਨੇ, ਇਹਨਾਂ ਦੇ ਮੋਹ ਪਿਆਰ ਦੇ ਵਿੱਚ ਮਨੁੱਖ ਖਚਿਤ ਹੋ ਜਾਂਦਾ ਹੈ। ਪਰ ਹਜ਼ੂਰ ਕਹਿੰਦੇ ਸੱਚ ਤਾਂ ਇਹ ਹੈ, ਸੰਗ ਨਾ ਕਛੂ ਜਾਇਆ, ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਕੁਛ ਵੀ ਨਾਲ ਨਹੀਂ ਜਾਂਦਾ।
ਅਵਰ ਸਭ ਮਿਥਿਆ ਲੋਭ ਲੱਭੀ ਗੁਰ ਪੂਰੈ ਦੀਓ ਹਰ ਨਾਮਾ ਜੀ ਕੋ ਇਹਾ ਵਸਤ ਫੱਬੀ ਰਹਾਓ।
ਲੋ ਹਜ਼ੂਰ ਕਹਿੰਦੇ ਨੇ ਭਾਈ ਹੋਰ ਤੇ ਸਭ ਚੀਜ਼ਾਂ ਵੀ ਮਿਥਿਆ ਨੇ ਤੇ ਇਹਨਾਂ ਦਾ ਲੱਭ ਲੋਭ ਲਾਲਚ ਕਰਨਾ ਵੀ ਝੂਠਾ ਹੀ ਹੈ। ਹਾਂ, ਜੋ ਪੂਰੇ ਗੁਰੂ ਨੇ ਸਾਨੂੰ ਨਾਮ ਦਿੱਤਾ ਹੈ, ਇਹ ਨਾਮ ਹੀ ਅਸਲੀ ਗਹਿਣਾ ਹੈ। ਇਹੀ ਇਸ ਜੀਵਨ ਨੂੰ ਵਸਤੂ ਫਬੀ ਹੈ, ਭਾਵ ਨਾਮ ਦੇ ਨਾਲ ਹੀ ਅਸਲੀ ਮਨੁੱਖ ਨੂੰ ਸੋਭਾ ਤੇ ਵਡਿਆਈ ਪ੍ਰਾਪਤ ਹੁੰਦੀ ਹੈ।
ਅਸ਼ਟਮੀਤ ਬੰਦ ਪਸੁੱਤ ਭਾਈ ਸੰਗ ਬਨਤਾ ਰਚ ਹੱਸਿਆ।
ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ ਭਾਈ ਆਹ ਵੇਖੋ ਦੁਨੀਆਂ ਦੇ ਵਿੱਚ ਇਸ਼ਟਮੀਤ ਜੋ ਸਾਡੇ ਪਿਆਰੇ ਮਿੱਤਰ ਨੇ, ਜਿਗਰੀ ਯਾਰ ਨੇ, ਬੰਧਪ ਰਿਸ਼ਤੇਦਾਰ ਨੇ, ਸੁੱਤ ਪੁੱਤਰ ਨੇ ਤੇ ਭਰਾ ਨੇ, ਸੰਗ ਬਨਤਾ ਰਚ ਹੱਸਿਆ ਤੇ ਨਾਲ ਹੀ ਬਨਤਾ ਜਿਹੜੀ ਘਰਵਾਲੀ ਹੈ, ਇਹਨਾਂ ਸਾਰਿਆਂ ਦੇ ਨਾਲ ਰਚ ਦਾ ਅਰਥ ਹੈ ਰਚ ਮਿਚ ਕੇ, ਇਹ ਜੀਵ ਬਹੁਤ ਖੁਸ਼ ਰਹਿੰਦਾ ਹੈ।
ਜਬ ਅੰਤੀ ਅਵਸਰ ਆਏ ਬਣਿਓ ਹੈ ਉਨ ਪੇਖਤ ਹੀ ਕਾਲ ਗਰਸਿਆ।
ਪਰ ਸੱਚ ਇਹ ਹੈ ਜਦੋਂ ਅੰਤ ਦੇ ਸਮੇਂ, ਅਵਸਰ ਦਾ ਅਰਥ ਹੈ ਸਮਾਂ, ਜਦੋਂ ਅੰਤ ਦੇ ਸਮੇਂ ਵੀ ਜਦੋਂ ਔਖੀ ਘੜੀ ਆ ਕੇ ਬਣੀ, ਭਾਵ ਇਸ ਦੁਨੀਆਂ ਨੂੰ ਛੱਡਣ ਦਾ ਐਲਾਨ ਹੋਇਆ, ਸੱਦਾ ਪਹੁੰਚਿਆ, ਉਨ ਪੇਖਤ ਹੀ ਕਾਲ ਗਰਸਿਆ, ਉਹਨਾਂ ਸਾਰਿਆਂ ਦੇ ਵੇਖਦਿਆਂ ਵੇਖਦਿਆਂ ਕਾਲ ਨੇ ਆ ਕੇ ਗ੍ਰਸ ਲਿਆ, ਜਮਦੂਤਾਂ ਨੇ ਆ ਕੇ ਪਕੜ ਲਿਆ। ਮਿੱਤਰ ਦੋਸਤ ਵੀ ਕੋਲੇ ਹੁੰਦੇ ਨੇ, ਸੰਬੰਧੀ ਵੀ, ਪੁੱਤਰ ਵੀ, ਭਰਾ ਵੀ, ਪਤਨੀ ਵੀ, ਇਹਨਾਂ ਸਾਰਿਆਂ ਦੇ ਵੇਖਦਿਆਂ ਕਾਲ ਨੇ ਆ ਕੇ ਜੀਵ ਨੂੰ ਗ੍ਰਸ ਲਿਆ, ਪਕੜ ਲਿਆ।
ਕਰ ਕਰ ਅਨਰਥ ਬਿਹਾਜੀ ਸੰਪੈ ਸੋਇਨਾ ਰੂਪਾ ਦਾਮਾ।
ਲੋ ਹਜ਼ੂਰ ਕਹਿੰਦੇ ਨੇ ਵੇਖ ਲੋ ਮਨੁੱਖ ਦਾ ਇਹ ਵੀ ਸੁਭਾਵ ਹੈ, ਕਰ ਕਰ ਅਨਰਥ, ਬੜੇ ਬੜੇ ਅਨਰਥ ਕਰ ਕਰਕੇ। ਅਨਰਥ ਦਾ ਅਰਥ ਹੈ ਝੂਠ ਬੋਲਣਾ, ਘੱਟ ਤੋਲਣਾ, ਕਿਸੇ ਦਾ ਹੱਕ ਮਾਰਨਾ, ਇਹੋ ਜਿਹੇ ਅਨਰਥ ਪਾਪ ਕਰ ਕਰਕੇ। ਅਨਰਥ ਦਾ ਅਰਥ ਹੋ ਗਿਆ ਪਾਪ, ਤੇ ਬੜੇ ਪਾਪ ਕਰ ਕਰਕੇ, ਕਿਉਂਕਿ ਇੱਕ ਥਾਂ ਤੇ ਹੋਰ ਵੀ ਸਤਿਗੁਰੂ ਦੇ ਬਚਨ ਆਏ ਨੇ, ਪਾਪਾਂ ਬਾਝੋ ਹੋਵੇ ਨਾਹੀਂ ਮੋਇਆ ਸਾਥ ਨਾ ਜਾਈ। ਬਹੁਤੀ ਮਾਇਆ ਪਾਪਾਂ ਤੋਂ ਬਿਨਾਂ ਨਹੀਂ ਇਕੱਠੀ ਹੋ ਸਕਦੀ। ਹਜ਼ੂਰ ਕਹਿੰਦੇ ਨੇ ਕਰ ਕਰ ਅਨਰਥ ਬਿਹਾਜੀ ਸੰਪੈ, ਬੜੇ ਪਾਪ ਕਰ ਕਰਕੇ, ਝੂਠ ਬੋਲ ਬੋਲ ਕੇ, ਝੂਠ ਬੋਲਣਾ ਹੀ ਮਹਾਂਪਾਪ ਹੁੰਦਾ। ਇਉਂ ਬੜੇ ਬੜੇ ਅਨਰਥ ਕਰ ਕਰਕੇ ਤੇ ਮਾਇਆ ਇਕੱਠੀ ਕੀਤੀ। ਉਹ ਕਿਹੜੀ ਮਾਇਆ ਸੀ? ਸੋਇਨਾ ਰੂਪਾ ਦਾਮਾ, ਸੋਨਾ ਚਾਂਦੀ ਦਾਮਾ ਦਾ ਦਮੜੇ ਰੁਪਏ ਡਾਲਰ ਇਕੱਠੇ ਕਰ ਲਏ।
ਪਹਾੜੀ ਕਹੋ ਪਹਾੜਾ ਮਿਲਿਆ ਹੋਰ ਸਗਲ ਭਇਓ ਬਿਰਾਨਾ।
ਲੋ ਹਜ਼ੂਰ ਕਹਿੰਦੇ ਨੇ ਜੋ ਕੁਝ ਮਨੁੱਖ ਨੇ ਸ਼ਖਸ਼ਕਾ ਲਿਆ, ਸਮਝ ਲੋ ਉਹ ਜਿਵੇਂ ਕਿਸੇ ਪਹਾੜੇ ਦੇ ਆਦਮੀ ਨੂੰ ਕੋਈ ਪਹਾੜਾ ਮਿਲ ਜਾਵੇ, ਕਿਸੇ ਦਿਹਾੜੀਦਾਰ ਨੂੰ ਉਹਦੀ ਮਿਹਨਤ ਦਾ ਫਲ ਮਿਲ ਜਾਵੇ, ਇਸੇ ਤਰ੍ਹਾਂ ਇਹ ਮਨੁੱਖ ਤੇ ਸਾਰੀ ਉਮਰ ਮਾਇਆ ਇਕੱਠੀ ਕਰਦਾ ਰਿਹਾ ਤੇ ਜਿੰਨਾ ਕੁਛ ਇਹਨੇ ਵਰਤ ਲਿਆ, ਸ਼ਖਸ਼ ਕਾ ਲਿਆ, ਜਿਵੇਂ ਕਿਸੇ ਕਿਰਾਏਦਾਰ ਆਦਮੀ ਨੂੰ ਕਿਰਾਇਆ ਮਿਲ ਜਾਵੇ। ਇਹ ਉਸਨੂੰ ਓਨਾ ਕੁ ਕਿਰਾਇਆ ਮਿਲ ਗਿਆ, ਹੋਰ ਸਗਲ ਪਇਓ ਬਿਰਾਨਾ, ਹੋਰ ਸਾਰਾ ਕੁਝ ਬਿਰਾਨਾ ਦਾ ਅਰਥ ਬੇਗਾਨਾ ਹੋ ਗਿਆ, ਪਰਾਇਆ ਹੋ ਗਿਆ। ਭਾਵ ਜਦੋਂ ਅੰਧਾ ਸਮਾਂ ਆਉਂਦਾ ਹੈ, ਮਨੁੱਖ ਸਭ ਕੁਝ ਜੋ ਵੀ ਮਾਇਆ ਇਕੱਤਰ ਕੀਤੀ ਹੁੰਦੀ ਹੈ, ਸੋਨਾ ਵੀ, ਚਾਂਦੀ ਵੀ, ਡਾਲਰ ਵੀ, ਰੁਪਏ ਵੀ, ਸਭ ਕੁਝ ਛੱਡ ਕੇ ਚਲਿਆ ਜਾਂਦਾ ਹੈ। ਜੋ ਕੁਛ ਖਾ ਪੀ ਲਿਆ, ਵਰਤ ਲਿਆ, ਉਹ ਸਮਝ ਲਓ ਕਿਰਾਏਦਾਰ ਨੂੰ ਕਿਰਾਇਆ ਮਿਲ ਗਿਆ, ਤੇ ਬਾਕੀ ਉਸਦੇ ਮਾਲਕ ਹੋਰ ਬੇਗਾਨੇ ਹੋ ਗਏ। ਪਾ ਫਿਰ ਹੋਰਾਂ ਨੇ ਉਸ ਉੱਤੇ ਝੂਠੀ ਮੇਰ ਜਮਾ ਲਈ।
ਗੈਵਰ ਰੱਥ ਸੰਭਾਹੇ ਗਹੁ ਕਰ ਕੀਨੇ ਮੇਰੇ।
ਜਦੋਂ ਪੁਰਾਣੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਵਿਦੇਸ਼ੀ ਹਮਲੇ ਹੁੰਦੇ ਸਨ, ਤਾਂ ਉਸ ਵੇਲੇ ਲੋਕਾਂ ਨੇ ਕਹਾਵਤ ਬਣਾਈ ਹੋਈ ਸੀ, ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ, ਵੀ ਜਿਹੜਾ ਖਾ ਪੀ ਲਓ ਉਹੀ ਚੰਗਾ ਹੈ, ਜਿਹੜਾ ਜੁੜਿਆ ਹੋਇਆ ਉਹ ਤੇ ਅਹਿਮਦ ਸ਼ਾਹ ਅਬਦਾਲੀ ਲੁੱਟ ਕੇ ਲੈ ਜਾਂਦਾ ਸੀ ਨਾ, ਉਹਦੇ ਟੇਟੇ ਚੜ ਜਾਂਦਾ ਸੀ, ਫਿਰ ਕੁਛ ਨਹੀਂ ਸੀ ਹੱਥ ਪੱਲੇ ਆਉਂਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਵੀ ਆਉਂਦੇ ਸਮੇਂ ਵੀ ਮਨੁੱਖ ਨੂੰ ਹੋਰ ਕੁਝ ਨਹੀਂ ਮਿਲਦਾ, ਪਤਾ ਨਹੀਂ ਕਦੋਂ ਸਭ ਕੁਝ ਛੱਡ ਕੇ ਜਾਣਾ ਪੈ ਜਾਂਦਾ। ਹੈਵਰ ਗੈਵਰ ਰੱਥ ਸੰਭਾਹੇ, ਹੈਵਰ ਦਾ ਅਰਥ ਹੈ ਬੜੇ ਸੋਹਣੇ ਘੋੜੇ, ਗੈਵਰ ਸੁੰਦਰ ਹਾਥੀ, ਤੇ ਰੱਥ ਤੇ ਸੰਭਾਹੇ ਦਾ ਅਰਥ ਜਿਹੜੀਆਂ ਹੋਰ ਸੁੱਖ ਪਾਲਕੀਆਂ ਨੇ, ਸੁੱਖ ਦੀਆਂ ਅਸਵਾਰੀਆਂ ਨੇ। ਗਹੁ ਕਰ ਕੀਨੇ ਮੇਰੇ, ਤੇ ਬੜਾ ਗਹੁ ਖਿਆਲ ਕਰਕੇ, ਬੜਾ ਧਿਆਨ ਕਰਕੇ, ਤੇ ਆਦਮੀ ਨੇ ਇਹਨਾਂ ਨੂੰ ਮੇਰੇ ਆਪਣੇ ਸਮਝਿਆ ਹੋਇਆ ਹੈ, ਆਪਣੇ ਸਮਝ ਕੇ ਇਹਨਾਂ ਨੂੰ ਕੋਲ ਰੱਖਿਆ ਹੋਇਆ ਹੈ।
ਜਬ ਤੇ ਹੋਈ ਲਾਮੀ ਧਾਈ ਚੱਲਹਿ ਨਾਹੀ ਇੱਕ ਪੈਰੇ।
ਲੋ ਹਜ਼ੂਰ ਕਹਿੰਦੇ ਨੇ ਜਿੰਨੇ ਵੀ ਹਾਥੀ ਘੋੜੇ ਤੇ ਰਾਹ ਤੇ ਸੁੱਖ ਪਾਲਕੀਆਂ ਨੇ, ਸੁੱਖ ਅਸਵਾਰੀਆਂ ਨੇ, ਜਿਨ੍ਹਾਂ ਨੂੰ ਇਹ ਮਨੁੱਖ ਬੜੇ ਗਹੁ ਨਾਲ ਪੱਕੀ ਦ੍ਰਿੜਤਾ ਤੇ ਖਿਆਲ ਦੇ ਨਾਲ ਆਪਣੇ ਸਮਝੀ ਬੈਠਾ ਹੈ, ਤੇ ਜਦ ਤੋਂ ਲੰਮੀ ਤਾਈ ਲੰਮੀ ਯਾਤਰਾ ਸ਼ੁਰੂ ਹੋਈ, ਭਾਵ ਪ੍ਰਲੋਕ ਦੀ ਯਾਤਰਾ ਬੜੀ ਲੰਬੀ ਯਾਤਰਾ ਹੈ, ਜੇ ਮਾਰਗ ਕੇ ਗਨੇ ਜਾਹੇ ਨਾ ਕੋਸਾ, ਜਿਸ ਮਾਰਗ ਦੀਆਂ ਕੋਹਾਂ ਵੀ ਨਹੀਂ ਮਿਣੀਆਂ ਜਾ ਸਕਦੀਆਂ। ਜਦੋਂ ਲੰਬੀ ਯਾਤਰਾ ਮੌਤ ਦੀ ਯਾਤਰਾ ਸ਼ੁਰੂ ਹੋਈ, ਚੱਲਹਿ ਨਾਹੀਂ ਇੱਕ ਪੈਰੇ, ਤੇ ਜਿੰਨੇ ਹਾਥੀ ਕੋੜੇ ਰਥ ਨੇ ਇਹ ਕਦੋਂ ਵੀ ਕਿਸੇ ਦੇ ਨਾਲ ਨਹੀਂ ਜਾਂਦੇ।
ਨਾਮ ਧਨ ਨਾਮ ਸੁਖ ਰਾਜਾ ਨਾਮ ਕੁਟੰਬ ਸਹਾਈ।
ਫਿਰ ਮਹਾਰਾਜ ਕੋਈ ਨਾਲ ਜਾਣ ਵਾਲੀ ਵੀ ਚੀਜ਼ ਹੈ ਤਾਂ ਹਜ਼ੂਰ ਕਹਿੰਦੇ ਨੇ ਹਾਂ, ਨਾਮ ਹੀ ਅਸਲੀ ਸੱਚਾ ਧਨ ਹੈ, ਤੇ ਨਾਮ ਹੀ ਸਾਰੇ ਸੁਖਾਂ ਦਾ ਰਾਜਾ ਹੈ, ਤੇ ਨਾਮ ਹੀ ਸਾਡਾ ਪਰਿਵਾਰ ਹੈ, ਤੇ ਨਾਮ ਹੀ ਅੱਗੇ ਲੋਕ ਤੇ ਪ੍ਰਲੋਕ ਦਾ ਸਹਾਈ ਮਦਦਗਾਰ ਹੈ।
ਨਾਮ ਸੰਪਤ ਗੁਰ ਨਾਨਕ ਕੋ ਦੀ ਉਹ ਮਰੈ ਨਾ ਆਵੈ ਜਾਈ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੀ ਇਹ ਨਾਮ ਦੀ ਸੰਪਤੀ ਸੀ, ਨਾਮ ਦੀ ਦੌਲਤ ਸੀ, ਇਹ ਨਾਮ ਰੂਪ ਭੂਤੀ ਸੀ, ਇਹ ਗੁਰੂ ਨੇ ਸਾਨੂੰ ਦਾਸਾਂ ਨੂੰ ਬਖਸ਼ਿਸ਼ ਕੀਤੀ ਹੈ, ਉਹ ਮਰੈ ਨਾ ਆਵੈ ਜਾਈ। ਉਹ ਜਿਹੜੀ ਨਾਮ ਦੀ ਸੰਪਤੀ ਹੈ, ਨਾ ਕਦੀ ਮਰੈ ਨਾਸ ਹੁੰਦੀ ਹੈ, ਤੇ ਨਾ ਹੀ ਕਦੀ ਆਉਂਦੀ ਜਾਂਦੀ ਹੈ। ਜਿਸ ਨੂੰ ਇੱਕ ਵਾਰੀ ਗੁਰੂ ਦੇ ਪਾਸੋਂ ਨਾਮ ਮਿਲ ਗਿਆ, ਤੇ ਉਹ ਨਾਮ ਉਹਦੇ ਕੋਲੇ ਹੀ ਰਹਿੰਦਾ ਹੈ।
ਗੁਜਰੀ ਮਹੱਲਾ ਪੰਜਵਾ ਤੇ ਪਦੇ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੁਖ ਬਿਨਸੇ ਸੁਖ ਕੀਆ ਨਿਵਾਸਾ ਤ੍ਰਿਸ਼ਨਾ ਜਲਨ ਬੁਝਾਈ।
ਲੋ ਹੁਣ ਅੱਗੇ ਗੁਜਰੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇ ਮਹਾਰਾਜ ਤੇ ਪਦੇ, ਤਿੰਨ ਪਦਿਆਂ ਤਿੰਨ ਪੌੜੀਆਂ ਵਾਲੇ ਸ਼ਬਦ ਉਚਾਰਨ ਕਰ ਰਹੇ ਹਨ। ਕਰ ਦੂਜਾ ਦੂਜੇ ਕਰ ਸੁਰਤਾਲ ਦੇ ਵਿੱਚ ਇਹਨਾਂ ਨੂੰ ਗਾਵਿਆ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਨੂੰ ਉਪਦੇਸ਼ ਦਿਓ, ਤਾਂ ਗੁਰੂ ਮਹਾਰਾਜ ਨੇ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ। ਹਰ ਜਪ ਮਾਇਆ ਬੰਧਨ ਟੁੱਟੇ, ਗੁਰਮੁਖੋ ਵਾਹਿਗੁਰੂ ਦਾ ਨਾਮ ਜਪਿਆ ਕਰੋ, ਕਿਉਂਕਿ ਵਾਹਿਗੁਰੂ ਦਾ ਨਾਮ ਜਪ ਕੇ ਮਾਇਆ ਦੇ ਬੰਧਨ, ਮਾਇਆ ਦੇ ਮੋਹ ਦੇ ਬੰਧਨ ਟੁੱਟ ਜਾਂਦੇ ਨੇ। ਜਦੋਂ ਨਾਮ ਦੇ ਨਾਲ ਪਿਆਰ ਹੋ ਜਾਂਦਾ ਹੈ, ਮਾਇਆ ਦਾ ਮੋਹ ਆਪਣੇ ਆਪ ਹੀ ਟੁੱਟ ਜਾਂਦਾ ਹੈ। ਇਸੇ ਲਈ ਵਾਹਿਗੁਰੂ ਦਾ ਨਾਮ ਜਪੋ, ਨਾਮ ਦੇ ਨਾਲ ਪਿਆਰ ਕਰੋ, ਇਹਦੇ ਨਾਲ ਮਾਇਆ ਦੇ ਬੰਧਨ ਟੁੱਟ ਜਾਂਦੇ ਹਨ। ਭਏ ਕਿਰਪਾਲ ਦਿਆਲ ਪ੍ਰਭ ਮੇਰੇ, ਸਾਧ ਸੰਗਤ ਮਿਲ ਛੂਟੇ। ਹਜ਼ੂਰ ਕਹਿੰਦੇ ਨੇ, ਜਦੋਂ ਮੇਰੇ ਤੇ ਦਇਆ ਦੇ ਘਰ ਤੇ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਜੀ ਪ੍ਰਸੰਨ ਹੋਏ ਤੇ ਸਾਧ ਸੰਗਤ ਦੇ ਨਾਲ ਮਿਲ ਕੇ ਸਾਨੂੰ ਇਹ ਨਾਮ ਦੀ ਦਾਤ ਪ੍ਰਾਪਤ ਹੋਈ ਤੇ ਉਸ ਨਾਮ ਨੂੰ ਜਪ ਕੇ ਛੂਟੇ, ਅਸੀਂ ਮਾਇਆ ਦੇ ਬੰਧਨਾਂ ਤੋਂ ਵੀ ਛੁੱਟ ਗਏ ਤੇ ਜਮਾਂ ਦੇ ਬੰਧਨਾਂ ਤੋਂ ਵੀ ਛੁੱਟ ਗਏ। ਇਸ ਇਹ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦੁਆਰਾ ਨਾਮ ਜਪ ਕੇ ਇਉਂ ਲੋਕ ਤੇ ਪ੍ਰਲੋਕ ਦੇ ਸਾਰੇ ਬੰਧਨ ਟੁੱਟ ਗਏ ਹਨ।
ਦੁੱਖ ਬਿਨ ਸੇ ਸੁਖ ਕੀਆ ਨਿਵਾਸਾ, ਤ੍ਰਿਸ਼ਨਾ ਜਲਨ ਬੁਝਾਈ।
ਪੜ੍ਹ ਦਿਓ ਅੱਗੇ।
ਨਾਮ ਨਿਧਾਨ ਸਤ ਗੁਰੂ ਦ੍ਰਿੜਾਇਆ, ਬਿਨਸ ਨਾ ਆਵੈ ਜਾਈ।
ਲੋ, ਇਸ ਸ਼ਬਦ ਵਿੱਚ ਨਾਮ ਦੀ ਮਹਿਮਾ ਹੈ ਤੇ ਉਹ ਨਾਮ ਮਿਲਦਾ ਕਿੱਥੋਂ ਹੈ? ਨਾਮ ਦਾਤੇ ਭਾਈ ਸਤਿਗੁਰੂ ਨੇ। ਇਸ ਲਈ ਕੋਈ ਮਤ ਸੋਚੇ ਵੀ ਆਪਣੇ ਆਪ ਹੀ ਮੈਂ ਨਾਮ ਜਪ ਕੇ ਮੁਕਤ ਹੋ ਜਾਵਾਂਗਾ ਜਾਂ ਮੋਹ ਮਾਇਆ ਦੇ ਜਮਾਂ ਦੇ ਬੰਧਨਾਂ ਤੋਂ ਛੁੱਟ ਜਾਵਾਂਗਾ। ਪਹਿਲਾਂ ਗੁਰੂ ਦੀ ਸ਼ਰਨ, ਗੁਰੂ ਦੀ ਦੀਖਿਆ, ਸਿੱਖਿਆ ਪ੍ਰਾਪਤ ਕਰਨੀ ਪੈਂਦੀ ਹੈ। ਨਾਮ ਨਿਧਾਨ ਸਤਿਗੁਰੂ ਦ੍ਰਿੜਾਇਆ, ਬਈ ਸਤਿਗੁਰੂ ਨੇ ਨਾਮ ਦਾ ਖਜ਼ਾਨਾ ਸਾਨੂੰ ਦ੍ਰਿੜ ਕਰਵਾ ਦਿੱਤਾ। ਕਿਉਂਕਿ ਨਾਮ ਕਿਵੇਂ ਖਜ਼ਾਨਾ ਹੈ? ਸਤਿਗੁਰੂ ਦੇ ਬਚਨ ਨੇ, ਸੰਤਹੋ ਹਰ 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 ਆਰਾਧ ਹੋ, ਹਰ ਆਰਾਧ ਸਭੋ ਕਿਛ ਪਾਈਐ, ਕਾਰਜ ਸਗਲੇ ਸਾਧੋ। ਵਾਹਿਗੁਰੂ ਦੇ ਨਾਮ ਨੂੰ ਜਪ ਕੇ ਸਭ ਕੁਝ ਮਿਲ ਜਾਂਦਾ ਹੈ। ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਤੇ ਆਈਐ, ਜੇ ਵਸਤ ਮੰਗੀਐ ਸਾਈ ਪਾਈਐ, ਜੇ ਨਾਮ ਚਿਤ ਲਾਈਐ। ਇਹ ਨਾਮ ਐਸਾ ਖਜ਼ਾਨਾ ਹੈ, ਇਹ ਸਤਿਗੁਰੂ ਨੇ ਸਾਨੂੰ ਦ੍ਰਿੜ ਕਰਵਾਇਆ ਹੈ। ਬਿਨਸ ਨਾ ਆਵੈ ਜਾਈ, ਜਿਹੜਾ ਕਦੀ ਨਾਸ ਵੀ ਨਹੀਂ ਹੁੰਦਾ ਤੇ ਨਾ ਹੀ ਕਦੀ ਆਉਂਦਾ ਹੈ, ਨਾ ਹੀ ਕਦੀ ਮੁੜ ਕੇ ਜਾਂਦਾ ਹੈ। ਜਿਹਦੇ ਹਿਰਦੇ ਵਿੱਚ ਇੱਕ ਵਾਰੀ ਨਾਮ ਵਸ ਗਿਆ ਤੇ ਮੁੜ ਕੇ ਉਹ ਕਦੇ ਆਉਂਦਾ ਜਾਂਦਾ ਨਹੀਂ। ਬਾਹਰਲਾ ਦੁਨਿਆਵੀ ਧਨ ਹੈ ਨਾ, ਇਹਦੇ ਬਾਰੇ ਸਤਿਗੁਰੂ ਨੇ ਲਿਖਿਆ ਹੈ, ਇਹੋ ਧਨ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ ਜਾਏ। ਇਹ ਜਿਹੜਾ ਸੰਸਾਰੀ ਧਨ ਹੈ, ਮਨੁੱਖ ਦੇ ਕੋਲ ਕਦੇ ਆ ਵੀ ਜਾਂਦਾ, ਕਦੇ ਚਲਿਆ ਵੀ ਜਾਂਦਾ। ਕਦੇ ਆਦਮੀ ਬਹੁਤ ਅਮੀਰ ਹੋ ਜਾਂਦਾ ਤੇ ਕਦੇ ਅੱਤ ਦਾ ਗਰੀਬ ਹੀ ਹੋ ਜਾਂਦਾ। ਕਈ ਵਾਰੀ ਆਦਮੀ ਅਰਬਾਂ ਪਤੀ ਬਣ ਜਾਂਦਾ ਤੇ ਕਈ ਵਾਰੀ ਕੱਖੋਂ ਵੀ ਹੌਲਾ ਹੋ ਜਾਂਦਾ। ਇਹ ਤੇ ਮਾਇਆ ਦਾ ਸੁਭਾਅ ਹੀ ਹੈ। ਮਾਈ ਮਾਇਆ ਛਲ, ਤ੍ਰਿਣ ਕੀ ਅਗਨ, ਮੇਹ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। ਤੇ ਜਿਹਨੂੰ ਨਾਮ ਦਾ ਖਜ਼ਾਨਾ ਪ੍ਰਾਪਤ ਹੋ ਗਿਆ, ਨਾ ਕਦੀ ਉਹ ਨਾਸ ਹੁੰਦਾ, ਨਾ ਹੀ ਕਦੀ ਆਉਂਦਾ ਜਾਂਦਾ ਹੈ। ਦੁੱਖ ਬਿਨਸੇ ਸੁਖ ਕੀਆ ਨਿਵਾਸਾ, ਤ੍ਰਿਸ਼ਨਾ ਜਲਨ ਬੁਝਾਈ। ਉਸ ਨਾਮ ਦੀ ਕਿਰਪਾ ਦਾ ਸਦਕਾ ਦੁੱਖ ਬਿਨਸੇ ਸਾਡੇ ਸਾਰੇ ਦੁੱਖ ਨਾਸ ਹੋ ਗਏ ਨੇ। ਸੁਖ ਕੀਆ ਨਿਵਾਸਾ, ਤੇ ਸੁਖ ਦਾ ਨਿਵਾਸ ਨਾਮ ਨੇ ਸਾਨੂੰ ਬਖਸ਼ਿਸ਼ ਕਰ ਦਿੱਤਾ। ਤ੍ਰਿਸ਼ਨਾ ਜਲਨ ਬੁਝਾਈ, ਜਿਹੜੀ ਤ੍ਰਿਸ਼ਨਾ ਦੀ ਜਲਨ ਸੀ, ਤ੍ਰਿਸ਼ਨਾ ਦੀ ਤਪਸ਼ ਸੀ, ਤ੍ਰਿਸ਼ਨਾ ਦੀ ਅੱਗ ਸੀ। ਸਹਿਸ ਕਟੇ ਲੱਖ ਕੋ ਉੱਠਤਾਵੈ, ਤ੍ਰਿਪਤ ਨਾ ਆਵੈ, ਮਾਇਆ ਪਾਛੈ ਪਾਵੈ, ਉਹ ਵੀ ਇਸ ਨਾਮ ਨੇ ਬੁਝਾ ਦਿੱਤੀ ਹੈ।
ਹਰ ਜਪ ਮਾਇਆ ਬੰਧਨ ਟੂਟੇ, ਭਏ ਕਿਰਪਾਲ ਦਿਆਲ ਪ੍ਰਭ ਮੇਰੇ, ਸਾਧ ਸੰਗਤ ਮਿਲ ਛੂਟੇ ਰਹਾਉ।
ਲੋ, ਹਜ਼ੂਰ ਕਹਿੰਦੇ ਨੇ, ਗੁਰਮੁਖੋ, ਵਾਹਿਗੁਰੂ ਦਾ ਨਾਮ ਜਪ ਕੇ ਮਾਇਆ ਦੇ ਮੋਹ ਮਾਇਆ ਦੇ ਬੰਧਨ ਵੀ ਟੁੱਟ ਗਏ ਨੇ। ਹਾਂ, ਜਦੋਂ ਤੋਂ ਅਕਾਲ ਪੁਰਖ ਵਾਹਿਗੁਰੂ ਜੀ ਮੇਰੇ ਤੇ ਦਿਆਲ ਹੋਏ, ਭਾਵ ਜਦੋਂ ਤੋਂ ਅਕਾਲ ਪੁਰਖ ਵਾਹਿਗੁਰੂ ਜੀ ਸਾਡੇ ਤੇ ਪ੍ਰਸੰਨ ਹੋਏ ਤੇ ਸਾਨੂੰ ਸਾਧ ਸੰਗਤ ਵਿੱਚ ਮਿਲਾ ਦਿੱਤਾ ਤੇ ਸਾਧ ਸੰਗਤ ਦੇ ਨਾਲ ਮਿਲ ਕੇ ਅਸੀਂ ਵਾਹਿਗੁਰੂ ਦਾ ਨਾਮ ਜਪਣ ਲੱਗ ਪਏ ਤੇ ਨਾਮ ਜਪ ਕੇ ਛੂਟੇ ਤੇ ਅਸੀਂ ਸਭ ਤਰ੍ਹਾਂ ਦੇ ਬੰਧਨਾਂ ਤੋਂ ਛੁੱਟ ਗਏ ਹਾਂ, ਸਭ ਤਰ੍ਹਾਂ ਦੇ ਬੰਧਨਾਂ ਤੋਂ ਨਿਜਾਤ ਹਾਸਲ ਕਰ ਲਈ ਹੈ।